ਸਹੀ ਹੈ ਤੇ ਬੜੀ ਮੰਦਭਾਗੀ ਘਟਨਾ ਕੱਲ ਵਾਪਰੀ ਹੈ। ਭਾਵੇਂ ਅਖਬਾਰਾਂ ਵਿੱਚ ਟੀਵੀ ਵਿੱਚ ਸਾਰਾ ਕੁਛ ਆ ਚੁੱਕਿਆ ਹੈ, ਪਰ ਫਿਰ ਵੀ ਮੈਂ ਦੁਹਰਾ ਦੇਣਾ ਚਾਹੁੰਦਾ, ਬਾਬਾ ਭੁਪਿੰਦਰ ਸਿੰਘ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਾਂਦੇ ਰਹੇ ਆ। ਮੇਰੇ ਨਾਲ ਪ੍ਰੇਮ ਸੀ ਜਦੋਂ ਅਸੀਂ ਪਰਮੇਸ਼ਵਰ ਦੁਆਰ ਗੁਰਮਤ ਪ੍ਰਚਾਰ ਮਿਸ਼ਨ ਸ਼ੁਰੂ ਕੀਤਾ, ਉਹਦੇ ਵਿੱਚ ਮੇਰੀ ਕਈ ਪਾਸੇ ਨਜ਼ਰ ਜਾਂਦੀ ਸੀ ਵੀ ਕਿਹੜੇ ਕਿਹੜੇ ਪ੍ਰਚਾਰਕ ਨੇ ਜਿਹੜੇ ਮੇਰੇ ਨਾਲ ਤੁਰ ਸਕਦੇ ਆ, ਜਿਹੜੇ ਤੱਤ ਗੁਰਮਤ ਦਾ ਪ੍ਰਚਾਰ ਕਰਨ, ਗੁਰਮਤ ਸਿਧਾਂਤਾਂ ਦਾ ਪ੍ਰਚਾਰ ਕਰਨ ਡੱਕ ਕੇ ਬੋਲਣ ਦੀ ਜ਼ਰੂਰਤ ਰੱਖਦੇ ਹੋਣ, ਹਿੰਮਤ ਨਾਲ ਸੱਚ ਦਾ ਪ੍ਰਚਾਰ ਕਰ ਸਕਣ, ਘਬਰਾਉਣ ਨਾ। ਇਹਨਾਂ ਨਾਲ ਮੇਰੀ ਕਈ ਵਾਰੀ ਗੱਲਬਾਤ ਹੋਈ ਤੇ ਜਿੱਥੇ ਮੈਂ ਭਾਈ ਧਰਮਵੀਰ ਸਿੰਘ ਹੁਣਾਂ ਨੂੰ ਚੁਣਿਆ, ਭਾਈ ਸੁਰਿੰਦਰ ਸਿੰਘ ਜਾਂ ਹੋਰ ਵੀ ਭਾਈ ਗੁਰਜੀਤ ਸਿੰਘ, ਬਾਬਾ ਗੁਰਜੀਤ ਸਿੰਘ ਸਾਰੇ, ਉਹਦੇ ਵਿੱਚ ਮੈਂ ਫਿਰ ਇਹਨਾਂ ਨੂੰ ਵੀ ਚੁਣਿਆ ਕਿ ਬੜੇ ਢੱਲੇਦਾਰ ਨੇ ਔਰ ਡੱਕ ਕੇ ਬੋਲ ਸਕਦੇ ਆ ਸਟੇਜ ਤੇ। ਗੁਰਮਤ ਮਿਸ਼ਨਰੀ ਕਾਲਜ ਲੁਧਿਆਣਾ ਦੁੱਖ ਨਿਵਾਰਨ ਸਾਹਿਬ ਤੋਂ ਇਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਸੀ। ਬਾਬਾ ਭਗਤ ਸਿੰਘ ਜੀ ਕੋਲ ਬਚਪਨ ਤੋਂ ਰਹਿ ਰਹੇ ਸਨ, ਹੁਣ ਦੱਸ ਰਹੇ ਸੀ ਮੈਨੂੰ, ਕਹਿੰਦੇ ਮੇਰੇ ਕੇਸਾਂ 'ਚ ਕੰਘੀ, ਮੈਂ ਉਹਨਾਂ ਦੇ ਨਿੱਕੇ ਹੁੰਦੇ ਦੇ ਵਾਲ ਵੀ ਵੱਧਦਾ ਰਿਹਾ, ਬੱਚਿਆਂ ਵਾਂਗੂ ਮੈਂ ਉਹਨਾਂ ਨੂੰ ਪਾਲਿਆ। ਸੋ ਅੱਗੇ ਪਿੱਛੇ ਮਿਲਦੇ ਰਹਿੰਦੇ ਸੀ ਔਰ ਕੱਲ ਬੜੇ ਦੁਖੀ ਜੇ ਸੀ, ਕਹਿੰਦੇ ਵਟਸਐਪ 'ਤੇ ਕਈ ਕੁਝ ਚੱਲੀ ਜਾਂਦਾ ਜੀ ਫੇਸਬੁੱਕਾਂ 'ਤੇ, ਅਤੇ ਮੇਰਾ ਮਨ ਬੜਾ ਭਰਿਆ ਹੋਇਆ ਅਤੇ ਮੈਂ ਦੁਖੀ ਬਹੁਤ ਹਾਂ, ਤਾਂ ਮੈਂ ਤੁਹਾਨੂੰ ਮਿਲਣਾ ਹੈ। ਮੈਂ ਕਿਹਾ ਜੀ ਆ ਜਾਓ। ਅਸੀਂ ਸਵੇਰ ਦਾ ਦੁਪਹਿਰੇ ਮੈਂ ਪ੍ਰਸ਼ਾਦਾ ਜਦੋਂ ਛਕਦਾ ਇਕੱਠਿਆਂ ਨੇ ਪ੍ਰਸ਼ਾਦਾ ਛਕਿਆ, ਕਈ ਘੰਟੇ ਫਿਰ ਇਕੱਠੇ ਅਸੀਂ ਬੈਠੇ ਰਹੇ। ਮੈਂ ਉਹਨਾਂ ਨੂੰ ਹੌਲੀ ਹੌਲੀ ਇੱਕ ਇੱਕ ਗੱਲ ਚੰਗੀ ਤਰ੍ਹਾਂ ਸਮਝਾਈ। ਕਹਿੰਦੇ ਜੀ ਮੇਰਾ ਮਨ ਬਹੁਤ ਹੌਲਾ ਹੋ ਗਿਆ ਅੱਜ, ਮੈਂ ਐਵੇਂ ਹੀ ਅਸੀਂ ਦੂਰ ਰਹਿੰਦੇ ਹਾਂ ਤਾਂ ਪਿਆਰ ਤਾਂ ਕਰਦੇ ਹਾਂ, ਦੂਰ ਰਹਿਣ ਕਰਕੇ ਹਰ ਵੇਲੇ ਘਬਰਾਉਂਦੇ ਰਹੀਦਾ ਹੈ, ਪਰ ਤੁਹਾਡੇ ਨਾਲ ਮਿਲ ਲਈਦਾ ਜਦੋਂ, ਤਾਂ ਕਦੀ ਕਦੀ ਸਾਨੂੰ ਹਫ਼ਤੇ ਬਾਅਦ ਮਿਲ ਲਿਆ ਕਰੋ, ਸਾਡਾ ਅਸੀਂ ਸਟਰੋਂਗ ਹੋ ਜਾਂਦੇ ਹਾਂ, ਸਪਿਰਿਟ ਬਣ ਜਾਂਦਾ। ਬੜੀ ਸੋਹਣੇ ਅਸੀਂ ਵਜਨ ਬਲਾਸ ਕਰਦੇ ਰਹੇ, ਸਾਰਾ ਦਿਨ ਲੰਘ ਗਿਆ। ਫਿਰ ਉਹ ਕਹਿੰਦੇ ਵੀ ਮੈਂ ਪੁੱਛਿਆ ਵੀ ਦੁਕਾਨ 'ਤੇ ਜਾਣਾ ਹੈ, ਕਹਿੰਦੇ ਹਾਂਜੀ ਮੈਂ ਸਮਾਗਮ 'ਤੇ ਜਾਣਾ, ਕੁਛ ਬੰਦਿਆਂ ਨੂੰ ਤੁਹਾਨੂੰ ਮੈਂ ਮਿਲਾਉਣਾ ਅਤੇ ਆਪਾਂ ਇਕੱਠੇ ਚੱਲਾਂਗੇ। ਸੋ ਫਿਰ ਆਪਾਂ ਇਕੱਠੇ, ਮੈਂ ਉਹਨਾਂ ਨੂੰ ਕਿਹਾ ਆਰਾਮ ਕਰ ਲਓ ਦੁਪਹਿਰੇ 2 ਘੰਟੇ, ਅਤੇ ਆਰਾਮ ਨਹੀਂ ਕੀਤਾ ਆਪਣੇ ਸਿੰਘਾਂ ਦੇ ਨਾਲ, ਸਾਰਾ ਦਿਨ ਗੱਲਾਂ ਬਾਤਾਂ ਕਰਦੇ ਰਹੇ ਜੋ ਹਾਲਾਤ ਚੱਲ ਰਹੇ ਸੀ। ਅਤੇ ਸ਼ਾਮ ਨੂੰ ਜਦੋਂ ਗੱਡੀ 'ਚ ਬੈਠਣ ਲੱਗੇ, ਮੈਂ ਬਾਹਰ ਆਇਆ ਅਤੇ ਮੈਂ ਉਹਨਾਂ ਨੂੰ ਆਵਾਜ਼ ਦੇ ਦਿੱਤੀ, ਮੈਂ ਕਿਹਾ ਆ ਜਾਓ ਮੇਰੀ ਗੱਡੀ 'ਚ ਬਹਿ ਜਾਓ। ਅਤੇ ਮੈਂ ਕਦੇ ਤਾਂ ਅੱਗੇ ਬੈਠ ਜਾਂਦਾ, ਕਦੇ ਕਦੇ ਪਿੱਛੇ ਵੀ ਬੈਠ ਜਾਈਦਾ। ਸੋ ਕੱਲ੍ਹ ਮੈਂ ਪਿੱਛੇ ਬੈਠਾ ਹੋਇਆ ਸੀ, ਉਹਨਾਂ ਨੂੰ ਮੈਂ ਆਵਾਜ਼ ਦਿੱਤੀ, ਮੈਂ ਕਿਹਾ ਅੱਗੇ ਵਾਲੀ ਸੀਟ 'ਤੇ ਜਿਹੜਾ ਸਿੰਘ ਬੈਠਦਾ ਉਹਨੂੰ ਮੈਂ ਕਿਹਾ ਤੂੰ ਦੂਸਰੀ ਗੱਡੀ 'ਚ ਹੋ ਜਾਓ ਮੇਰੇ ਨਾਲ, ਅਸੀਂ ਚਲੋ ਜਾਂਦੇ ਜਾਂਦੇ ਗੱਲਬਾਤ ਕਰਦੇ ਜਾਵਾਂਗੇ, ਨਾਲੇ ਸਤਸੰਗ ਹੋ ਜਾਏਗਾ, ਵਿਚਾਰਾਂ ਕਰਦੇ ਚੱਲਾਂਗੇ। ਉਹ ਅਗਲੀ ਸੀਟ 'ਤੇ ਬੈਠ ਗਏ, ਮੈਂ ਪਿੱਛੇ ਬੈਠਾ ਸੀ ਅਤੇ ਕਾਫੀ ਗੱਲਾਂ ਬਾਤਾਂ ਬਾਬਾ ਭਗਤ ਸਿੰਘ ਜੀ ਬਾਰੇ ਮੈਨੂੰ ਉਹਨਾਂ ਨੇ ਕੱਲ ਬਹੁਤ, ਮੈਂ ਉਹਨਾਂ ਨੂੰ ਵਿਸਥਾਰ ਨਾਲ ਫਿਰ ਪੁੱਛਿਆ। ਮੈਂ ਕਿਹਾ ਜੀ ਤੁਸੀਂ ਦੱਸੋ ਜੀ ਕਦੋਂ ਦੇ ਤੁਸੀਂ ਆਏ ਹੋ? ਕਹਿੰਦੇ ਮੇਰੇ ਪਿਤਾ ਜੀ ਇੱਥੇ ਸੇਵਾਦਾਰ ਸਨ, ਸ਼ਾਇਦ ਉਹਨਾਂ ਦਾ ਨਾਮ ਬਾਬਾ ਹੁਸ਼ਿਆਰ ਸਿੰਘ, ਹੁਸ਼ਿਆਰ ਸਿੰਘ ਕੱਲ੍ਹ ਦੱਸਿਆ ਮੈਨੂੰ ਤਾਂ ਯਾਦ ਹੈ ਮੇਰੇ ਹੁਸ਼ਿਆਰ ਸਿੰਘ ਸੀ। ਫਿਰ ਮੈਨੂੰ ਬੱਚਿਆਂ ਦੀਆਂ ਵੀਡੀਓ ਦਿਖਾਈਆਂ, ਉਹ ਸਾਜ ਬਜਾਉਂਦਿਆਂ ਦੀਆਂ, ਮੇਰੇ ਬੱਚੇ ਕੈਸਟ ਲਾ ਲੈਂਦੇ ਆ ਜੀ, ਆ ਵੇਖੋ ਤੁਹਾਡੀ ਵੀਡੀਓ, ਕੈਸਟ ਲਾ ਕੇ ਨਾਲ ਢੋਲਕ ਵਜਾਉਂਦੇ ਆ, ਬਹੁਤ ਇੱਦਾਂ ਅਸੀਂ ਗੱਲਾਂ ਕਰਦੇ ਜਾਂਦੇ। ਸੋ ਫਿਰ ਉਹ ਕਹਿੰਦੇ ਜੀ ਆ ਗੱਲਾਂ ਸੁਣ ਕੇ ਮੇਰਾ ਮਨ ਕਈ ਵਾਰੀ ਦੁਖੀ ਹੋ ਜਾਂਦਾ ਹੈ, ਮੇਰਾ ਤਾਂ ਦਿਲ ਕਰਦਾ ਵੀ ਮੈਂ ਕਈ ਵਾਰੀ ਵੀ ਆਪਣਾ ਆਪ ਕੁਰਬਾਨ ਕਰਦੇ ਹਾਂ, ਭਾਵੇਂ ਇੰਨਾ ਦੁੱਖ ਲੱਗਦਾ ਸੁਣ ਕੇ ਜਦੋਂ ਇੱਦਾਂ ਦੀਆਂ ਕਈ ਗੱਲਾਂ ਲੋਕ ਕਰਦੇ। ਮੈਂ ਕਿਹਾ ਕੋਈ ਨਹੀਂ ਤੁਸੀਂ ਮਨ ਕਾਇਮ ਰੱਖਿਆ ਕਰੋ। ਸੋ ਹੁਣ ਕਹਿੰਦੇ ਜੀ ਜਿਵੇਂ ਲੱਗੇ ਹਾਂ ਬਸ ਲੱਗੇ ਰਹੀਏ ਜੀ, ਅਸੀਂ ਤਾਂ ਸਾਨੂੰ ਫਿਕਰ ਲੱਗਿਆ ਰਹਿੰਦਾ ਵੀ ਆਪਣੀ ਨਿਭ ਜਾਏ ਇਸੇ ਤਰ੍ਹਾਂ। ਮੈਂ ਕਿਹਾ ਜੀ ਨਿਭ ਹੀ ਜਾਣੀ ਹੈ, ਗੁਰੂ ਸਾਹਿਬ ਨੇ ਮਿਹਰ ਹੀ ਰੱਖਣੀ ਕਿ ਆਪਾਂ ਹੁਣ ਇਕੱਠੇ ਹੀ ਹਾਂ, ਗੁਰਮਤ ਦੀ ਸਾਡੇ 'ਚ ਸਾਂਝ ਹੈ ਅਤੇ ਗੁਰਮਤ ਵਿਚਾਰਾਂ ਆਪਾਂ ਕਰਦੇ ਹਾਂ ਸਾਰੇ, ਗੁਰਬਾਣੀ ਸਾਡੀ, ਗੁਰਬਾਣੀ ਗੁਰੂ ਸਾਹਿਬ ਸਾਡੇ ਵਿਚੋਲੇ ਨੇ, ਗੁਰਬਾਣੀ ਕਰਕੇ ਸਾਡਾ ਇੱਕ ਦੂਜੇ ਨਾਲ ਪਿਆਰ ਹੈ ਅਤੇ ਬਣਿਆ ਹੀ ਰਹਿਣਾ ਹੈ, ਇੱਦਾਂ ਅਸੀਂ ਗੱਲਾਂ ਕਰਦੇ ਆ ਰਹੇ। ਫਿਰ ਮਲੇਰਕੋਟਲੇ ਕੋਲ ਜਦੋਂ ਆਏ ਉੱਥੇ ਚਲੋ ਸ਼ਾਮ ਪੈ ਗਈ ਸੀ ਅਤੇ 7:15 ਦਾ ਟਾਈਮ ਹੋਏਗਾ, ਰਹਿਰਸ ਦਾ ਪਾਠ ਸ਼ੁਰੂ ਕਰ ਲਿਆ ਅਤੇ ਜਦੋਂ ਅਸੀਂ ਲੁਧਿਆਣੇ ਆਏ ਉੱਥੇ ਰਹਿਰਸ ਦਾ ਭੋਗ ਪੈ ਗਿਆ। ਜਦੋਂ ਆਪਾਂ ਨਹਿਰ 'ਤੇ ਚੜ੍ਹਦੇ ਹਾਂ ਉੱਥੇ ਸਮਾਪਤੀ ਮੈਂ ਕਰ ਦਿੱਤੀ, ਫਿਰ ਅਸੀਂ ਥੋੜ੍ਹੀ ਬਹੁਤ ਗੱਲਬਾਤ ਸ਼ੁਰੂ ਕੀਤੀ। 15 ਮਿੰਟ ਲੱਗਣੇ ਆ ਜੀ ਬਸ ਪਹੁੰਚਣ ਵਾਲੇ ਹੀ ਹੈ, ਇੰਨਾ ਬਸ ਚੱਲਦਾ ਆ ਰਿਹਾ ਸੀ। ਅਤੇ ਜਦੋਂ ਆਪਾਂ ਉਹ ਜਗ੍ਹਾ ਦੇ ਉੱਤੇ ਪਹੁੰਚੇ, ਟੈਂਟ ਲੱਗਿਆ ਹੋਇਆ ਸੀ ਸਾਹਮਣੇ, ਸ਼ਮੀਰ ਲੱਗੀ। ਮੇਰੀ ਵੀ ਨਜ਼ਰ ਪਈ ਵੀ ਰਸ਼ ਜਿਹਾ ਬਹੁਤ ਹੈ, 5-7 ਗੱਡੀਆਂ ਖੜੀਆਂ ਹੋਈਆਂ ਸੀ। ਤੇ ਮੈਂ ਇਕਦਮ ਜਦੋਂ ਦੂਰੋਂ ਵੇਖਿਆ ਤੇ ਮੈਨੂੰ ਕੋਕ ਦੀਆਂ ਬੋਤਲਾਂ ਕਈ ਬੰਦਿਆਂ ਦੇ ਹੱਥਾਂ ਵਿੱਚ ਖੜੀਆਂ ਨਜ਼ਰ ਆਈਆਂ। ਤੇ ਮੈਂ ਕੋਕ ਵੇਖ ਕੇ ਇਕਦਮ ਮੇਰੇ ਮਾਇੰਡ ਵਿੱਚ ਇਹ ਆਇਆ, ਮੈਂ ਕਿਹਾ ਕੋਕ ਵਾਲੀ ਸ਼ਮੀਲ ਮੈਂ ਪਹਿਲੀ ਵਾਰੀ ਵੇਖੀ। ਕਹਿੰਦੇ ਕੋਈ ਕੋਕ ਦੀ ਸ਼ਮੀਲ ਨਹੀਂ ਲਾਉਂਦਾ, ਫਰੂਟੀਆਂ ਦੀ ਸ਼ਮੀਲ ਜਾਂ ਕੋਕ ਦੀ ਸ਼ਮੀਲ ਜਿਹੜੀ ਹੈ ਇਹ ਪਹਿਲੀ ਵਾਰ ਮੈਂ ਵੇਖੀ, ਮੈਂ ਇੰਨਾ ਵੇਖ ਰਿਹਾ ਦੂਰੋਂ। ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਆਪਣੀ ਗੱਡੀ ਦੇ ਪਹਿਲੀ ਜਿਹੜੀ ਅੱਗੇ ਗੱਡੀ ਫੋਰਚੂਨਰ ਲੱਗੀ ਸੀ ਉਹਦੇ ਬਰਾਬਰ ਉਹ ਆ ਗਏ ਬੰਦੇ, ਤੇ ਉਹਨਾਂ ਨੇ ਥੋੜ੍ਹਾ ਜਿਹਾ ਸ਼ੀਸ਼ਾ ਜੇ ਖੋਲਿਆ, ਕਹਿੰਦੇ ਬਈ ਕਿੱਥੇ ਨੇ ਬਾਬਾ ਜੀ ਕਿੱਥੇ ਨੇ, ਇੰਨਾ ਪੁੱਛਿਆ ਉਹਨੇ ਨੂੰ ਕਿਸੇ, ਉਹਨਾਂ ਨੇ ਤੇ ਦੱਸਿਆ ਨੀ ਕੁਛ, ਬੋਲੇ ਨੀ, ਉਹਨੇ ਨੂੰ ਉਹਨਾਂ ਦੀ ਨਜ਼ਰ ਪੈ ਗਈ ਪਿੱਛੇ। ਤੇ ਉਹ ਇਕਦਮ ਬਸ ਪਿੱਛੇ ਨੂੰ ਆਏ, ਮੈਨੂੰ ਇੰਨਾ ਪਤਾ ਲੱਗਿਆ ਕਿ ਮੇਰੀ ਤਾਕੀ ਨੂੰ ਇੱਦਾਂ ਉਹਨੇ ਵੇਖਿਆ, ਬੰਦੇ ਨੇ ਖਿੱਚਣ ਦੀ ਕੋਸ਼ਿਸ਼ ਕੀਤੀ, ਰੌਲਾ ਪੈ ਗਿਆ ਉਹਨੇ ਨੂੰ। ਫਿਰ ਉਹਨਾਂ ਨੇ ਤਿੰਨ, ਉਹਨਾਂ ਦਾ ਸਿਸਟਮ ਇੱਦਾਂ ਦਾ ਸੀ ਕਿ ਪਹਿਲੇ ਜਿਹੜੇ ਆਏ ਉਹਨਾਂ ਨੇ ਉਹ ਸਪਰੇ, ਪਹਿਲੇ ਬੰਦਿਆਂ ਦੀ ਪੂਰੀ ਪਲੈਨਿੰਗ ਸੀ, ਉਹਨਾਂ ਨੇ ਟੈਂਟ ਇੱਕ ਤੇ ਸਿੱਧਾ ਲਾਇਆ ਹੁੰਦਾ, ਇੱਕ ਟੇਢਾ ਥੋੜ੍ਹਾ ਜਿਹਾ ਟੈਂਟ ਲਾਇਆ ਜਿਹਦੇ ਵਿੱਚ ਲੁਕ ਕੇ ਖੜੇ ਸੀ ਬੰਦੇ। ਟੇਢਾ ਜਿਹਾ ਟੈਂਟ ਲਾਉਣ ਦਾ ਮਤਲਬ ਨਹੀਂ ਸੀ ਕੋਈ ਟੈਂਟ ਸਿੱਧਾ ਲੱਗਦਾ ਹੈ, ਚੌਰਸ ਲੱਗਦਾ, ਕਮਰਾ ਬਣ ਜਾਂਦਾ, ਪਰ ਇੱਕ ਸਾਈਡ ਤੇ ਵੱਖਰਾ ਜਿਹਾ ਟੈਂਟ ਲਾਇਆ ਜਿਹਦੇ ਪਿੱਛੇ ਬੰਦੇ ਖੜ ਸਕਣ। ਸੋ ਪਹਿਲਾਂ ਸਪਰੇ ਲੈ ਕੇ ਆਏ, ਉਹਨਾਂ ਨੇ ਫਟਾਫਟ ਛੇਤੀ ਛੇਤੀ ਗੱਡੀਆਂ ਦੇ ਫਰੰਟ ਸ਼ੀਸ਼ਿਆਂ ਵਿੱਚ ਸਪਰੇ ਮਾਰੀ ਵੀ ਗੱਡੀ ਭਜਾ ਨਾ ਸਕਣ, ਸਪਰੇ ਮਾਰ ਦਿੱਤੀ ਦਿਸੇ ਨਾ ਬਾਹਰ ਕੁਛ। ਤਿੰਨੇ ਗੱਡੀਆਂ ਦੇ ਉੱਤੇ ਸ਼ੀਸ਼ਿਆਂ ਤੇ ਸਪਰੇ ਮਾਰੀ, ਪੰਜ ਪੰਜ ਬੰਦੇ, ਪੰਜ ਪਿਛਲੀ ਗੱਡੀ ਦੇ ਉੱਤੇ ਹੋਏ ਘੇਰਿਆ, ਪੰਜ ਬੰਦਿਆਂ ਨੇ ਅੱਗੇ ਵਾਲੀ ਗੱਡੀ ਨੂੰ ਘੇਰਿਆ, ਘੱਟ ਤੋਂ ਘੱਟ 10-15 ਬੰਦੇ ਜਿਹੜੇ ਸਿਰਫ ਮੇਰੇ ਵਾਲੀ ਗੱਡੀ ਨੂੰ ਘੇਰਿਆ। ਉਹਨਾਂ ਨੇ ਪਹਿਲਾਂ ਸਪਰੇ ਕਰਨੀ ਹੈ। ਉਹਨਾਂ ਦਾ ਦੂਜਾ ਪੁਆਇੰਟ ਸੀ ਕਿ ਅਸੀਂ ਕੁਹਾੜੀਆਂ ਫੜੀਆਂ ਹੋਈਆਂ ਸੀ, ਕੁਹਾੜੀਆਂ ਦੇ ਨਾਲ ਅਸੀਂ ਸ਼ੀਸ਼ੇ ਭੰਨਣੇ ਆ ਤੇ ਟਾਇਰ ਪਾੜਨੇ ਆ, ਕੁਹਾੜੀਆਂ ਟਾਇਰਾਂ 'ਚ ਮਾਰਨੀਆਂ ਨੇ ਤੇ ਸ਼ੀਸ਼ੇ ਭੰਨ ਦੇਣੇ ਨੇ ਗੱਡੀਆਂ ਦੇ। ਤੇ ਤੀਸਰੇ ਬੰਦੇ ਉਹ ਸੀ ਜਿਨ੍ਹਾਂ ਨੇ ਆ ਕੇ ਗੋਲੀਆਂ ਚਲਾਉਣੀਆਂ ਸੀ। ਇਹ ਪਹਿਲਾ ਸਟੈਪ ਸੀ ਕਿ ਅਸੀਂ ਸਪਰੇ ਕਰੋ, ਦੂਜੇ ਸੀ ਜਿਹੜੇ ਕੁਹਾੜੀਆਂ ਮਾਰੋ, ਤੇ ਤੀਸਰੇ ਸੀ ਜਿਹੜੇ ਕਹਿੰਦੇ ਸੀ ਅਸੀਂ ਗੋਲੀਆਂ ਚਲਾਵਾਂ। ਬਸ ਇਹਨੇ ਨੂੰ ਪਤਾ ਲੱਗਾ ਮੇਰੀ ਗੱਡੀ ਦਾ ਸ਼ੀਸ਼ਾ ਉਹਨਾਂ ਨੇ ਕੁਹਾੜੀ ਮਾਰ ਕੇ ਜ਼ੋਰ ਨਾਲ ਤੋੜਿਆ, ਦੂਸਰੀ ਕੁਹਾੜੀ ਮਾਰਨ ਲੱਗੇ ਮੇਰੇ ਨਾਲ ਵਾਲਾ ਸਿੰਘ ਇੰਨਾ ਉੱਪਰ ਹੋਇਆ, ਉਹਨਾਂ ਨੇ ਫਿਰ ਜਿਹੜਾ ਗੋਲੀ ਚਲਾਉਣ ਵਾਲਾ ਆਇਆ, ਕੁਹਾੜੀ ਵਾਲੇ ਨੂੰ ਮੇਰੀ ਪਛਾਣ ਆ ਗਈ, ਪਰ ਗੋਲੀ ਵਾਲੇ ਨੂੰ ਭੁਲੇਖਾ ਪੈ ਗਿਆ। ਦਸਤਾਰ ਸਾਰਾ ਜਥਾ ਨੀਲੀਆਂ ਹੀ ਬੰਨਦਾ ਹੈ, ਤੇ ਮੇਰੇ ਕਈ ਵਾਰੀ ਚਿੱਟੀ ਬੰਨੀ ਹੁੰਦੀ ਜਾਂ ਕੇਸਰੀ ਬੰਨੀ ਹੁੰਦੀ, ਤੇ ਚਿੱਟੀ ਦਸਤਾਰ ਦੀ ਪਛਾਣ ਸੀ ਮੇਰੀ ਬੰਨੀ ਹੁੰਦੀ, ਤੇ ਸੇਮ ਦਸਤਾਰ ਜਿਹੜੀ ਸੀ ਉਹ ਭੁਪਿੰਦਰ ਸਿੰਘ ਹੋਣਾ ਨੇ ਬੰਨੀ ਹੋਈ ਸੀ। ਦਸਤਾਰ ਬਿਲਕੁਲ ਇੱਕੋ ਜਿਹੀ ਸੀ, ਬੰਨਦੇ ਵੀ ਉਹ ਮੇਰੇ ਵਾਂਗੂ ਹੀ ਸੀ। ਤੇ ਬਸ ਉਹ ਇਕੱਠੇ ਹੀ ਜਦੋਂ ਉਹਨਾਂ ਨੇ ਵੇਖ ਲਿਆ ਵੀ ਆਹ ਅੱਗੇ ਬੈਠੇ ਆ, ਗੋਲੀ ਮਾਰਨ ਵਾਲੇ ਨੇ ਸ਼ੀਸ਼ਾ ਵਾਲੇ ਨੇ ਸ਼ੀਸ਼ਾ ਮੇਰਾ ਤੋੜਿਆ, ਪਰ ਗੋਲੀ ਮਾਰਨ ਵਾਲੇ ਨੇ ਸ਼ੀਸ਼ਾ ਤੋੜੇ ਤੋਂ ਬਿਨਾਂ ਹੀ ਉਹ ਗੋਲੀ ਜਿਹੜੀ ਸਿੱਧੀ ਉਹਨਾਂ ਦੇ ਕੰਨ ਦੇ ਕੋਲ ਮਾਰੀ। ਜਦੋਂ ਕੰਨ ਕੋਲ ਗੋਲੀ ਵੱਜ ਗਈ ਤੇ ਅਸੀਂ ਉੱਥੇ ਇਕੱਠੇ ਹੀ ਸੀ ਸਾਰੇ, ਜਦੋਂ ਵੇਖਿਆ ਇਕਦਮ ਉਹਨਾਂ ਦੀ ਗਰਦਨ ਥੱਲੇ ਨੂੰ ਲਟਕ ਗਈ, ਜਦੋਂ ਲੱਗਦਾ ਜਿੱਥੋਂ ਤੱਕ ਕਿ ਉੱਥੇ ਹੀ ਉਸੇ ਵੇਲੇ ਉਹਨਾਂ ਦੀ ਡੈਥ ਹੋ ਗਈ ਸੀ। ਤੇ ਜਦੋਂ ਉਹ ਡਰਾਈਵਰ ਨੇ ਇਕਦਮ ਗੱਡੀ ਪਿੱਛੇ ਕਰਕੇ ਜਿਹੜੀਆਂ ਅੱਗੇ ਗੱਡੀਆਂ ਸੀ ਉਹਨਾਂ ਨੂੰ ਧੱਕਿਆ, ਫਿਰ ਉਹਨਾਂ ਨੇ ਪਿੱਛੇ ਸ਼ੀਸ਼ੇ ਤੋੜ ਕੇ ਡਿੱਗੀ 'ਚ ਵੜਨ ਦੀ ਕੋਸ਼ਿਸ਼ ਵੀ ਕੀਤੀ, ਫਿਰ ਪਿੱਛੋਂ ਵੀ ਜਿਹੜੇ ਡਰਾਈਵਰ ਵਾਲੇ ਉਹਨਾਂ ਨੇ ਗੱਡੀਆਂ ਉਹਨਾਂ ਵਿੱਚ ਮਾਰ ਦੇ ਵੀ ਵਿੱਚ ਗੱਡੀ ਦੇ ਨਾ ਵੜ ਸਕਣ। ਫਿਰ ਗੱਡੀਆਂ ਭਜਾਈਆਂ, ਬਹੁਤ ਕੋਸ਼ਿਸ਼ ਕੀਤੀ, ਟਾਇਰ ਪਾੜ ਚੁੱਕੇ ਸੀ ਗੱਡੀ ਦੇ, ਪਾਟੇ ਟਾਇਰਾਂ ਨਾਲ ਵੀ, ਫਿਰ ਵੀ ਉਹ ਗੱਡੀ ਭੱਜਦੀ ਰਹੀ, ਗੱਡੀਆਂ ਸਾਈਡ 'ਤੇ ਹੋ ਗਈਆਂ। ਜਦੋਂ ਫਿਰ ਉਹਨਾਂ ਨੇ ਸਾਡਾ ਪਿੱਛਾ ਕੀਤਾ, ਇੱਕ ਅਨੋਵਾ ਗੱਡੀ ਜਿਹੜੀ ਸੀ ਉਹ ਸਾਨੂੰ ਪਿੱਛੇ ਗੋਲੀਆਂ ਚਲਾ ਰਹੀ ਸੀ, ਤੇ ਇੱਕ ਗੱਡੀ ਉਹਨਾਂ ਨੇ ਭਜਾ ਕੇ ਸਫਾਰੀ ਸਾਡੇ ਤੋਂ ਅੱਗੇ ਕੱਢ ਲਈ। ਉਹ ਸਫਾਰੀ ਗੱਡੀ ਨਾਲ ਉਹਨਾਂ ਨੇ ਫਰੰਟ ਦੇ ਉੱਤੋਂ ਸ਼ੀਸ਼ਿਆਂ 'ਚੋਂ ਬਾਹਰ ਨਿਕਲ ਕੇ ਗੋਲੀਆਂ ਗੱਡੀ ਦੇ ਉੱਤੇ ਮਾਰ ਰਹੇ ਸੀ, ਉਹ ਸਾਹਮਣੇ ਗੋਲੀਆਂ ਮਾਰਦੇ ਸੀ। ਉਹਨਾਂ ਨੂੰ ਇਹ ਪੱਕਾ ਕਰਨਾ ਚਾਹੁੰਦੇ ਸੀ ਵੀ ਉੱਥੇ ਜੇ ਗੋਲੀ ਨਹੀਂ ਲੱਗੀ, ਨਹੀਂ ਮਰੇ, ਤੇ ਇੱਥੇ ਹੁਣ ਅਸੀਂ ਗੋਲੀਆਂ ਸਿੱਧੀਆਂ ਚਲਾ ਕੇ ਮਾਰ ਦਈਏ। ਸੋ ਉਹਨਾਂ ਨੂੰ, ਮੈਨੂੰ ਜਿੱਥੋਂ ਤੱਕ ਲੱਗਦਾ ਵੀ ਇਹ ਭੁਲੇਖਾ ਵੱਡਾ ਰਿਹਾ ਕਿ ਭੁਪਿੰਦਰ ਸਿੰਘ ਜਿਹੜੇ ਆ ਉਹ ਮੇਰਾ ਹੀ ਭੁਲੇਖਾ ਲਿਆ ਵੀ ਅਸੀਂ ਰਣਜੀਤ ਸਿੰਘ ਨੂੰ ਮਾਰ ਦਿੱਤਾ ਹੈ। ਸੋ ਪੂਰੇ ਭੁਲੇਖੇ ਨਾਲ ਜਦੋਂ ਗੱਡੀਆਂ ਜਾ ਰਹੀਆਂ ਸੀ ਤੇ ਰਿੰਮ ਨਿਕਲ ਆਏ ਗੱਡੀ ਦੇ, ਟਾਇਰ ਆਪਣੇ ਆਪ ਉਤਰ ਗਏ, ਟਾਇਰ ਉਤਰਨ ਤੋਂ ਬਾਅਦ ਰਿੰਮ ਰਹਿ ਗਿਆ ਇਕੱਲਾ, ਤੇ ਮੈਨੂੰ ਉਹ ਡਰਾਈਵਰ ਕਹਿ ਰਿਹਾ ਵੀ ਹੁਣ ਗੱਡੀ ਭੱਜਦੀ ਨਹੀਂ ਜੀ, ਹੁਣ ਕੋਈ ਰਾਹ ਨਹੀਂ ਅੱਗੇ। ਤੇ ਮੈਂ ਕਿਹਾ ਵੀ ਹੁਣ ਦਿਸ ਰਿਹਾ ਸੀ ਵੀ ਸਫਾਰੀ 'ਚੋਂ ਇਹਨਾਂ ਨੂੰ ਉਤਰ ਕੇ ਆ ਜਾਣਾ, ਗੱਡੀ ਸਾਡੀ ਰੁਕ ਚੱਲੀ ਹੈ। ਤੇ ਇਹਨੇ ਨੂੰ ਇੱਕ ਰਾਈਟ ਹੈਂਡ ਸਾਈਡ ਜਦੋਂ ਆਪਾਂ ਪੁਲ ਆ ਗਿਆ, ਇਕਦਮ ਹੀ ਪੁਲ ਆ ਗਿਆ, ਮੈਂ ਕਿਹਾ ਤੂੰ ਪੁਲ ਵੱਲ ਮੋੜ ਦੇ, ਉਹਨੇ ਗੱਡੀ ਪੁਲ ਵੱਲ ਕੱਢ ਦਿੱਤੀ। ਤੇ ਉਹਨੇ ਨੂੰ ਉਹ ਗੱਡੀ ਜਿਹੜੀ ਸਫਾਰੀ ਮੋੜਦਿਆਂ ਮੋੜਦਿਆਂ ਉਹਨਾਂ ਨੂੰ ਟਾਈਮ ਲੱਗ ਗਿਆ, ਅਸੀਂ 2-3 ਕਿੱਲੇ ਥੱਲੇ ਤੱਕ ਚਲੇ ਗਏ, ਉੱਥੇ ਗੱਡੀ ਸਾਡੀ ਆਪਣੇ ਆਪ ਰੁਕ ਗਈ, ਸੜਕ ਟੁੱਟੀ ਕਰ, ਸੜਕ ਬਣ ਰਹੀ ਸੀ, ਗੱਡੀ ਰੁਕ ਗਈ। ਜਦੋਂ ਗੱਡੀ ਰੁਕੀ ਫਿਰ ਮੈਂ ਇਹਨਾਂ ਨੂੰ ਆਵਾਜ਼ ਮਾਰਦਾ ਇੱਦਾਂ, ਬਾਬਾ ਜੀ ਉੱਠੋ, ਚਲੋ ਚੱਲੀਏ, ਆ ਗਏ ਬੰਦੇ ਆ ਰਹੇ, ਆਪਾਂ ਉੱਠ ਕੇ ਚੱਲੀਏ। ਪਰ ਉੱਠਿਆ ਨਹੀਂ ਸੀ ਜਾਣਾ, ਉੱਥੇ ਦੇਸੀ ਰਿਹਾ ਸੀ, ਪੂਰਾ ਖੂਨ ਹੀ ਖੂਨ ਸੀ ਹਰ ਪਾਸੇ। ਫਿਰ ਅਸੀਂ ਉਹਨੇ ਨੂੰ ਤਿੰਨੇ ਜਣੇ ਗੱਡੀ ਦੇ ਵਿੱਚੋਂ ਨਿਕਲ ਕੇ ਡਰਾਈਵਰ ਤੇ ਅਸੀਂ ਤਿੰਨੇ ਜਣੇ ਫਿਰ ਬਹੁਤ ਸਪੀਡ ਨਾਲ ਖੇਤਾਂ ਵਿੱਚ ਭੱਜ ਗਏ। ਫਿਰ ਉੱਥੇ ਨੇੜੇ ਪਿੱਛੇ ਸਕੂਲ ਬਣ ਰਿਹਾ ਸੀ, ਦਿੱਲੀ ਪਬਲਿਕ ਸਕੂਲ ਜਿਹੜਾ ਹੈ ਉਹ ਸਕੂਲ ਬਣਦਾ ਸੀ, ਉੱਥੋਂ ਦੇ ਮਜ਼ਦੂਰ ਸੀ ਬਾਹਰ ਕੰਮ ਕਰਦੇ, ਉਹ 40-50 ਮਜ਼ਦੂਰ ਇਕੱਠੇ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਅਸੀਂ ਵੇਚ ਦਾ ਸਾਡੇ ਮਗਰ ਬੰਦੇ ਪਏ, ਸਾਨੂੰ ਅੰਦਰ ਜਾ ਲੈਣ ਦੇ। ਚਲੋ ਉਹਨਾਂ ਨੇ ਸਾਨੂੰ ਪਿਛਲੇ ਗੇਟ ਰਾਹੀਂ ਅਸੀਂ ਅੰਦਰ ਚਲੇ ਗਏ ਤੇ ਉਹ ਫਿਰ ਉਦੋਂ ਤੱਕ ਤਿੰਨ ਗੱਡੀਆਂ ਜਦੋਂ ਉਹਨਾਂ ਦੀਆਂ ਇਕੱਠੀਆਂ ਹੋ ਗਈਆਂ ਫਿਰ ਤਿੰਨੇ ਗੱਡੀਆਂ ਲੈ ਕੇ ਉਹ ਗੱਡੀ ਕੋਲ ਗੇੜੇ ਮਾਰਦੇ ਰਹੇ, ਟਾਰਚਾਂ ਮਾਰਦੇ ਰਹੇ। ਉਹਨੇ ਨੂੰ ਫਿਰ ਅਸੀਂ ਫੋਨ ਫਾਨ ਕਰ ਦਿੱਤੇ। ਉਦੋਂ 15-20 ਮਿੰਟ ਬਾਅਦ, ਅੱਧੇ ਘੰਟੇ ਬਾਅਦ ਤਕਰੀਬਨ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚ ਗਿਆ। ਉੱਥੋਂ ਫਿਰ ਸਾਨੂੰ ਇਹ ਸਾਰੇ ਕੱਢ ਕੇ ਲਿਆਏ, ਬਾਬਾ ਜੀ ਨੂੰ ਐਂਬੂਲੈਂਸ ਵਿੱਚ ਪਹੁੰਚਾਇਆ ਗਿਆ। ਸੋ ਇਹ ਸਾਰਾ ਜਿਹੜਾ ਕੱਲ ਘਟਨਾ ਕਰਮ ਹੋਇਆ। ਬਾਕੀ ਜਿਹੜਾ ਤੁਸੀਂ ਸਾਰੇ ਮੇਰੇ ਵੀਰਾਂ ਤੋਂ ਸੁਣ ਲਿਆ ਹੈ ਕਿ ਤੁਸੀਂ ਸਾਰੇ ਦਿਨ ਰਾਤ ਗੁਰਮਤਿ ਸਮਾਗਮ ਸੁਣਦੇ ਹੋ ਲਗਾਤਾਰ, ਪਿਛਲੇ ਸਮੇਂ ਤੋਂ ਮੀਡੀਏ ਵਿੱਚ ਵੀ ਜਾਂ ਸੋਸ਼ਲ ਨੈਟਵਰਕ ਤੇ ਵਰਲਡ ਵਿੱਚ ਜੋ ਵੀ ਕੁਛ ਗਲਤ ਹੋ ਰਿਹਾ ਹੈ, ਸਾਡੇ ਗੁਰੂ ਜੀ ਨੇ ਹਰ ਇੱਕ ਬਾਰੇ ਆਵਾਜ਼ ਉਠਾਈ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਨਕਲੀ ਰਾਜਿਆਂ ਨੂੰ ਵੀ ਕਰੜੇ ਹੱਥੀਂ ਲਿਆ, ਨਕਲੀ ਪਖੰਡੀ ਬਾਬਿਆਂ ਨੂੰ ਵੀ ਕਰੜੇ ਹੱਥੀਂ ਲਿਆ, ਨਕਲੀ ਬ੍ਰਾਹਮਣਾਂ ਨੂੰ ਵੀ ਕਰੜੇ ਹੱਥੀਂ ਲਿਆ, ਹਰ ਇੱਕ ਨੂੰ ਗੁਰੂ ਸਾਹਿਬ ਜੀ ਨੇ ਕਰੜੇ ਹੱਥੀਂ ਲਿਆ, ਗਲਤ ਨੂੰ ਗਲਤ ਕਿਹਾ ਤੇ ਠੀਕ ਨੂੰ ਠੀਕ ਕਿਹਾ। ਸੋ ਪਿਛਲੇ 2-3 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਲੱਗੇ ਹਾਂ। ਪ੍ਰਚਾਰ ਭਾਵੇਂ ਮੈਨੂੰ ਕਰਦੇ ਨੂੰ 17 ਸਾਲ ਹੋ ਗਏ ਆ, ਪਰ ਹੁਣ ਲਗਾਤਾਰ ਕੋਸ਼ਿਸ਼ ਕਰੀ ਦੀ ਹੈ ਵੀ ਜੋ ਗੁਰੂ ਸਾਹਿਬ ਕਹਿੰਦੇ ਉਹੀ ਰਹਿਣਾ, ਸਮਝੌਤਾ ਨਹੀਂ ਕਰਨਾ, ਜੋ ਗੁਰਬਾਣੀ ਕਹਿੰਦੀ ਹੈ ਉਹੀ ਅੱਗੇ ਦੱਸਣਾ ਹੀ ਦੱਸਣਾ, ਸੱਚ ਨੂੰ ਸੱਚ ਕਹਿਣਾ, ਗਲਤ ਨੂੰ ਗਲਤ ਕਹਿਣਾ, ਠੀਕ ਨੂੰ ਠੀਕ ਕਹਿਣਾ। ਬਸ ਜਦੋਂ ਤੋਂ ਇਹ ਗੱਲ ਕਹਿਣ ਲੱਗਿਆ ਉਦੋਂ ਤੋਂ ਕਈਆਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਗਿਆ। ਤੇ ਸੋ ਮੈਂ ਅੱਜ ਇਸ ਗੱਲ ਨੂੰ ਹੈਰਾਨ ਹਾਂ ਕਿ ਮੈਂ 17 ਸਾਲ ਗੁਰੂ ਸਾਹਿਬ ਦੀ ਮਿਹਰ ਨਾਲ ਪੰਥ ਦੀ ਸੇਵਾ ਕੀਤੀ ਹੈ, ਅੰਮ੍ਰਿਤ ਸੰਚਾਰ ਬਹੁਤ ਕਰਾਏ ਹੈ, ਦਾੜੀਆਂ ਬਹੁਤ ਰਖਾਈਆਂ, ਪੱਗਾਂ ਬਹੁਤ ਰਖਾਈਆਂ। ਉੱਥੇ ਖੜਨ ਵਾਲਿਆਂ ਵਿੱਚ ਸਰਸੇ ਵਾਲੇ ਹੁੰਦੇ, ਮੈਂ ਕੁਝ ਸੋਚ ਸਕਦਾ ਵੀ ਠੀਕ ਹੈ ਕਿਤੇ ਅਸੀਂ ਇਹਨਾਂ ਦਾ ਬਾਰੇ ਬੋਲਦੇ ਹਾਂ, ਜਾਂ ਉੱਥੇ ਕੋਈ ਨਰਕਧਾਰੀਏ ਜਾਂ ਨੂਰ ਮਹਿਲੀਏ ਹੁੰਦੇ ਜਾਂ ਕੋਈ ਹੋਰ ਇੱਦਾਂ ਦਾ ਬੰਦਾ, ਮਸਤਾਂ ਬਾਰੇ ਵੀ ਕਈ ਵਾਰੀ ਕਹਿੰਦੇ ਰਹੀਦਾ ਵੀ ਗੁਰਬਾਣੀ ਇਹਨਾਂ ਨੂੰ ਨਹੀਂ ਮੰਨਦੀ, ਗੁਰੂ ਸਾਹਿਬ ਜੀ ਇਹਨਾਂ ਬਾਰੇ ਕੀ ਕਹਿੰਦੇ ਆ, ਸ਼ਰਾਬ ਪੀਣ ਵਾਲੇ ਬਾਬੇ ਨਹੀਂ ਹੋ ਸਕਦੇ, ਉਹ ਜਿਹੀਆਂ ਗੱਲਾਂ ਸਟੇਜ ਤੇ ਕਰਦੇ ਰਹੀਦਾ। ਪਰ ਮੈਂ ਉਸ ਗੱਲੋਂ ਹੈਰਾਨ ਹਾਂ ਵੀ ਜਿਹੜੇ ਉਹ ਬੰਦੇ ਪਾਏ ਚੋਲੇ ਪਾਏ ਹੋਏ ਉਹਨਾਂ ਦੇ, ਇੱਕ ਹੁੰਦੇ ਨਕਲੀ ਚੋਲੇ, ਇੱਕ ਹੁੰਦੇ ਚੋਲਾ ਅਸਲੀ, ਇਹਨਾਂ ਇਸ ਗੱਲ ਦੀ ਗੁਰਮੁਖੋਂ ਪਛਾਣ ਹੋ ਜਾਂਦੀ ਹੈ, ਧਿਆਨ ਦਿਓ, ਇਸ ਗੱਲ ਦੀ ਪਛਾਣ ਹੋ ਜਾਂਦੀ ਹੈ ਕਿ ਬੰਦੇ ਨੇ ਚੋਲਾ ਉਦਾਂ ਹੀ ਪਾਇਆ ਹੈ ਕਿ ਸਦਾ ਪਾ ਕੇ ਰੱਖਦਾ। ਕਿਉਂਕਿ ਜਿਹੜਾ ਬੰਦਾ ਜਿਹਨੂੰ ਤੁਸੀਂ ਚੋਲਾ ਟਾਈਮ ਤੇ ਪਵਾਓਗੇ ਨਾ, ਉਹ ਬੰਦੇ ਨੂੰ ਤੁਸੀਂ ਵੇਖੋਗੇ ਉਹ ਚੋਲਾ ਪਾ ਤਾਂ ਲਏਗਾ, ਇੱਕਦਮ ਤੁਸੀਂ ਕਿਸੇ ਨਵੇਂ ਬੰਦੇ ਨੂੰ ਚੋਲਾ ਪਵਾ ਦਿਓ, ਪਰ ਉਹ ਚੋਲੇ ਦੇ ਵਿੱਚ ਹੀ ਫਸਿਆ ਰਹਿੰਦਾ, ਸਾਂਭਦਾ ਰਹਿੰਦਾ, ਏਦਾਂ ਇਹਨੂੰ ਛੱਡਦਾ ਨਹੀਂ, ਅਹਜੂਰੀ ਆ ਇੱਦਾਂ ਫੜ ਕੇ ਰੱਖਦਾ ਨਵਾਂ ਨਵਾਂ ਜਦੋਂ ਚੋਲਾ ਪਾਉਣ ਲੱਗਦਾ, ਜਦੋਂ ਟਾਈਮ ਲੰਘ ਜਾਂਦਾ। ਉਹ ਜਿਹੜੇ ਬੰਦੇ ਸੀ ਉਹਨਾਂ ਨੂੰ ਵੇਖ ਕੇ ਇਹ ਅੰਦਾਜ਼ਾ ਲੱਗਦਾ ਹੈ ਵੀ ਉਹਨਾਂ ਨੂੰ ਚੋਲੇ ਪਵਾਏ ਨਹੀਂ ਗਏ, ਉਹ ਪੱਕੇ ਚੋਲਾ ਪਾਉਣ ਵਾਲੇ ਬੰਦੇ ਆ। ਦਸਤਾਰਾਂ ਬਣਾਈਆਂ ਗਈਆਂ ਨੀ, ਦਸਤਾਰਾਂ ਬੰਨਣ ਵਾਲੇ ਬੰਦੇ ਆ, ਉਹਨਾਂ ਦੇ ਸ੍ਰੀ ਸਾਹਿਬ ਤਾਜ਼ੀਆਂ ਨਹੀਂ ਪਵਾਈਆਂ, ਉਹ ਸ੍ਰੀ ਸਾਹਿਬਾਂ ਸ਼ੁਰੂ ਤੋਂ ਹੀ ਪਾਉਂਦੇ ਆ। ਸੋ ਇਸ ਕਰਕੇ ਹੁਣ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਜਿੱਥੋਂ ਤੱਕ ਪਤਾ ਲੱਗ ਰਿਹਾ ਵੀ ਗੱਡੀਆਂ ਵੀ ਟਰੇਸ ਹੋ ਗਈਆਂ ਨੇ, ਫੋਟੋਆਂ ਵੀ ਸਾਹਮਣੇ ਆ ਗਈਆਂ ਨੇ, 4 ਗੱਡੀਆਂ ਜਿਹੜੀਆਂ ਸਫਾਰੀ ਜਿਹੜੀ ਸਾਡੇ ਮਗਰ ਲੱਗੀ, ਇੱਕ ਇਨੋਵਾ ਕਾਲੇ ਰੰਗ ਦੀ ਸਫਾਰੀ ਹੈ, ਇੱਕ ਇਨੋਵਾ ਗੱਡੀ ਹੈ ਸਿਲਵਰ ਕਲਰ ਦੀ, ਇੱਕ ਬਲੋਰੋ ਕੈਂਪਰ ਗੱਡੀ ਹੈ, ਇਹ 4-5 ਗੱਡੀਆਂ ਜਿਹੜੀਆਂ ਉਹ ਟਰੇਸ, ਉਹਨਾਂ ਦੀਆਂ ਫੋਟੋਆਂ ਵੀ ਆ ਗਈਆਂ, ਬੰਦੇ ਵੀ ਦਿਸ ਰਹੇ ਆ, ਟੈਂਟ ਕਿੱਥੋਂ ਆਇਆ, ਸ਼ਹੀਦ ਲੱਗੀ, ਇੱਥੋਂ ਤੱਕ ਵੀ ਦੱਸਿਆ ਜਾ ਰਿਹਾ ਵੀ ਕੁਛ ਬੰਦੇ ਫੜੇ ਵੀ ਗਏ ਆ। ਸੋ ਮੇਰੀ ਹੁਣ ਬੇਨਤੀ ਉਹੀ ਹੈ ਕਿ ਬਾਬਾ ਭੁਪਿੰਦਰ ਸਿੰਘ ਜੋ ਸਾਡੇ ਬਹੁਤ ਪਿਆਰ ਕਰਨ ਵਾਲੇ, ਇਹ ਜਿਹੜੀ ਗੱਲ ਜੇ ਮੈਂ ਕਹਿ ਦਿਆਂ ਵੀ ਜਿਹੜੀ ਇਹ ਗੋਲੀ ਉਹਨਾਂ ਦੇ ਲੱਗੀ ਹੈ ਉਹਨਾਂ ਦੇ ਨਹੀਂ, ਇਹ ਮੇਰੀ ਲੱਗੀ ਹੈ, ਇਹ ਜਿਹੜੀ ਗੋਲੀ ਇਹਨਾਂ ਦੇ ਲੱਗੀ ਹੈ। ਮੈਂ ਤੇ ਆਹ ਰਾਹ ਵਿੱਚ ਜਦੋਂ ਮੈਂ ਸੋਚ ਰਿਹਾ ਸੀ ਕਿ ਮੈਂ ਉਸ ਭੈਣ ਦਾ ਸਾਹਮਣਾ ਕਿਵੇਂ ਕਰਾਂ ਜਿਹਦੇ ਘਰ ਵਾਲਾ ਚਲਿਆ ਗਿਆ, ਮੈਂ ਉਹਨਾਂ ਬੱਚਿਆਂ ਨੂੰ ਕੀ ਕਵਾਂ ਜਿਹਨਾਂ ਦਾ ਪਿਓ ਸਿਰ ਤੋਂ ਚਲਿਆ ਗਿਆ, ਤੇ ਮੈਂ ਸੋਚਦਾ ਸੀ ਅਸੀਂ ਤੇ ਵਿਆਹੇ ਨੀ, ਸਾਡੇ ਬੱਚੇ ਨੀ, ਮੇਰੀ ਲੱਗ ਜਾਂਦੀ ਗੋਲੀ, ਵੀ ਜੋ ਉਹ ਕਰਨਾ ਚਾਹੁੰਦੇ ਆ ਉਹ ਕਰ ਲੈਂਦੇ, ਮੇਰੇ ਲੱਗ ਜਾਂਦੀ, ਚਲੋ ਆਹੀ ਅੱਜ ਇੱਥੇ ਅਸੀਂ ਬੈਠੇ ਹਾਂ ਤੇ ਆਹੀ ਅਸੀਂ ਪਰਮੇਸ਼ਰ ਦੁਆਰ ਬੈਠੇ ਹੁੰਦੇ, ਇਹੀ ਲਾਸ਼ ਉੱਥੇ ਚਲੇ ਜਾਂਦੀ, ਵੀ ਜਿਹੜਾ ਉਹ ਕੰਮ ਕਰਨ ਆਏ ਸੀ ਆਪਣੇ ਮਨਸੂਬਿਆਂ ਚ ਕਾਮਯਾਬ ਹੋ ਜਾਂਦੇ, ਪਰ ਪਤਾ ਨੀ ਮਾਲਕ ਦੀ ਕੀ ਖੇਡ ਸੀ ਕਿ ਮੈਨੂੰ ਅੱਜ ਤੁਹਾਡੇ ਚ ਖਿਲਾਰ ਦਿੱਤਾ ਤੇ ਸਾਡਾ ਭਰਾ ਜਿਹੜਾ ਆ ਉਹਦੇ ਵਿੱਚ ਪਿਆ ਹੋਇਆ, ਉਹਨੂੰ ਅਸੀਂ ਲੱਕੜਾਂ ਤੇ ਪਾਉਣਾ ਹੈ, ਸਾਨੂੰ ਪਤਾ ਹੈ ਜੋ ਸਾਡੇ ਦਿਲ ਤੇ ਬੀਤਦੀ ਹੈ, ਕਿਉਂਕਿ ਇਕੱਠੇ ਬੈਠਦੇ ਰਹੇ ਹਾਂ, ਇਕੱਠੇ ਖਾਂਦੇ ਰਹੇ ਹਾਂ, ਇਕੱਠੇ ਅਸੀਂ ਪ੍ਰੋਗਰਾਮ ਤੇ ਜਾਂਦੇ ਰਹੇ, ਸਾਡਾ ਬਹੁਤ ਉਹਨਾਂ ਨੇ ਵੱਡਾ ਸਾਥ ਦਿੱਤਾ ਆ। ਸੋ ਨਾ ਪੂਰਾ ਹੋਣ ਵਾਲਾ ਘਾਟਾ ਸਾਡੀ ਸੰਸਥਾ ਵਾਸਤੇ ਹੈ, ਮੇਰੇ ਵਾਸਤੇ ਹੈ, ਮੇਰੇ ਸਾਥੀਆਂ ਵਾਸਤੇ ਹੈ, ਸਾਡੀ ਸੰਗਤ ਵਾਸਤੇ ਹੈ, ਪੰਥ ਵਾਸਤੇ, ਕਿਉਂਕਿ ਡੱਕ ਕੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਅੱਜ ਨਹੀਂ ਲੱਭਦੇ। ਮੈਂ ਕੌਮ ਨੂੰ ਵੀ ਬੇਨਤੀ ਕਰਾਂਗਾ ਕਿ ਆਪਣੇ ਪ੍ਰਚਾਰਕਾਂ ਨੂੰ ਸਾਂਭੇ। ਇਹ ਹੀਰੇ ਗਵਾਉਣ ਵਾਲੇ ਨਹੀਂ, ਕੌਮ ਨੂੰ ਹੀਰੇ ਪ੍ਰਚਾਰਕ ਜਿਹੜੇ ਆ ਮਸਾਂ ਮਿਲਦੇ ਆ ਜਿਹੜੇ ਸੱਚ ਦੀ ਗੱਲ ਕਰ। ਸੋ ਇਹ ਮੇਰਾ, ਮੈਨੂੰ ਤੁਸੀਂ ਇਹ ਨਾ ਸਮਝਣਾ ਕਿ ਮੈਂ ਡੋਲਿਆ ਹੋਇਆ ਜਾਂ ਮੈਂ ਤਾਂ ਇੱਦਾਂ ਬੋਲ ਰਿਹਾ। ਮੇਰਾ ਉਹਨਾਂ ਨਾਲ ਪਿਆਰ ਸੀ, ਸੋ ਮੇਰਾ ਜਿਹੜਾ ਮੈਂ ਰਹਿ ਨਹੀਂ ਸਕਿਆ, ਮੇਰੇ ਅੰਦਰੋਂ ਬਾਹਰ ਨਿਕਲਿਆ, ਪਰ ਮੇਰਾ ਮਨ ਕਾਇਮ ਆ। ਮੈਂ ਉਸ ਵੇਲੇ ਵੀ ਕਾਇਮ ਰਿਹਾ ਗੱਡੀ ਦੇ ਵਿੱਚ ਜਿਸ ਵੇਲੇ ਗੋਲੀਆਂ ਚਲਾ ਰਹੇ ਸੀ, ਮੈਂ ਹੌਸਲੇ 'ਚ ਰਿਹਾ, ਮੈਂ ਕੋਈ ਚੀਕਾਂ ਨਹੀਂ ਮਾਰੀਆਂ, ਕੋਈ ਡਰਿਆ ਨਹੀਂ। ਉਸ ਵੇਲੇ ਤੱਕ ਐਂਡ ਤੱਕ ਵੀ ਮੈਂ ਕਾਇਮ ਰਿਹਾ, ਸਾਰਿਆਂ ਨੂੰ ਫੋਨ ਮੈਂ ਆਪ ਕਰਦਾ ਰਿਹਾ ਜੋ ਹੋਇਆ, ਉਹਨਾਂ ਬੰਦਿਆਂ ਨੂੰ ਕਲੀਅਰ ਕਰਕੇ ਸਮਝਾਇਆ ਜਿਹੜੇ ਬਈਏ ਸੀ ਉੱਥੇ ਕੰਮ ਕਰਨ ਵਾਲੇ, ਵੀ ਨਹੀਂ ਬਈ ਅਸੀਂ ਇੰਨਾ ਕੋਈ ਜ਼ਿੰਮੇਵਾਰ ਹਾਂ, ਸਾਨੂੰ ਤੁਸੀਂ ਅੰਦਰ ਆ ਲੈਣ ਦਿਓ। ਇੱਕ ਵਾਰੀ ਉਹਨਾਂ ਨੇ ਸਾਨੂੰ ਅੰਦਰ ਵਾੜਿਆ ਵੀ, ਮੁੜ ਕੇ ਸਾਨੂੰ ਕਹਿੰਦੇ ਤੁਸੀਂ ਬਾਹਰ ਚੱਲੋ, ਕੋਈ ਪੁਲਿਸ ਕੇਸ ਨਾ ਸਾਡੇ 'ਤੇ ਬਣ ਜਾਏ। ਸੋ ਇੱਦਾਂ ਦਾ ਸਮਾਂ ਮੈਂ ਤਾਂ ਕਹਿੰਦਾ ਸੱਚੇ ਪਾਤਸ਼ਾਹ ਕਿਸੇ ਨੂੰ ਨਾ ਵਿਖਾਉਣ, ਅਤੇ ਸਾਡੇ ਪ੍ਰਚਾਰਕ ਵੀਰਾਂ ਨੂੰ ਗੁਰੂ ਸਾਹਿਬ ਬਚਾ ਕੇ ਰੱਖਣ ਜਿਹੜਾ ਸੱਚ ਦਾ ਪ੍ਰਚਾਰ ਕਰਦੇ ਆ। ਕਿਉਂਕਿ ਜੇ ਮੇਰੇ ਨਾਲ ਚਾਰ ਗੱਡੀਆਂ ਲਗਾਤਾਰ ਚੱਲਦੀਆਂ, ਚਾਰ ਗੱਡੀਆਂ ਮੇਰੇ ਨਾਲ ਚੱਲਦੀਆਂ, ਅਸੀਂ 20 ਸਿੰਘ ਹੁੰਦੇ ਹਾਂ, 25 ਸਿੰਘ ਹੁੰਦੇ ਹਾਂ, ਅਤੇ ਜੇ ਮੇਰੇ ਨਾਲ ਇੱਦਾਂ ਹੋ ਸਕਦਾ ਸਾਡੇ ਕਈ ਵੀਰ ਤਾਂ ਇਕੱਲੇ ਇਕੱਲੇ ਦਿਨ ਰਾਤ ਪ੍ਰਚਾਰ ਕਰਦੇ, ਇਕੱਲਾ ਇਕੱਲਾ ਛੜਕਾਂ ਦੇ ਫਿਰਦਾ। ਸੱਚ ਦਾ, ਸੱਚ ਕਹਿਣਾ ਬਹੁਤ ਔਖਾ, ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ। ਇਹ ਇਲਾਜ ਤੇ ਸੱਚ ਜ਼ਰੂਰ ਕਰਦਾ, ਸਾਡਾ ਇਲਾਜ ਦਾਰੂ ਤੇ ਸਾਡਾ ਸੱਚ ਹੀ ਹੈ, ਪਰ ਹਰ ਇੱਕ ਬੰਦੇ ਵਾਸਤੇ ਸੱਚ ਸੁਣਨਾ ਸਮਝਣਾ ਬੜਾ ਔਖਾ। ਅਗਲੀ ਗੱਲ ਜਿਹੜੀ, ਜਿਵੇਂ ਭਾਈ ਸਾਹਿਬ ਨੇ ਕਹੀ ਹੈ ਕਿ ਅਸੀਂ ਭਰਾ ਮਾਰੂ ਜੰਗ ਨਹੀਂ ਕਰ, ਅਸੀਂ ਇੱਦਾਂ ਦੇ ਲੋਕ ਨਹੀਂ, ਅਸੀਂ ਪੰਜਾਬ ਨੂੰ ਅੱਗਾਂ ਲਾਈਏ, ਕਿ ਸਾਡਾ ਹੀ ਪੰਜਾਬ ਹੈ, ਅਸੀਂ ਕੁਛ ਵੀ ਇੱਦਾਂ ਦਾ ਨਹੀਂ ਕਰਨਾ ਚਾਹੁੰਦੇ। ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਕਿ ਪ੍ਰਸ਼ਾਸਨ ਛੇਤੀ ਤੋਂ ਛੇਤੀ ਉਹਨਾਂ ਦੋਸ਼ੀਆਂ ਨੂੰ, ਬਾਬਾ ਭੁਪਿੰਦਰ ਸਿੰਘ ਦੇ ਕਾਤਲਾਂ ਨੂੰ ਸਾਡੇ ਸਾਹਮਣੇ ਲੈ ਕੇ ਆਵੇ। ਸਾਡਾ ਭਰਾ ਤੇ ਉਹ ਸ਼ਹੀਦ ਹੈ, ਸ਼ਹੀਦ, ਅਸੀਂ ਉਹਨੂੰ ਇਹ ਨਹੀਂ ਵੀ ਚੜ੍ਹਾਈ ਕਰ ਗਏ, ਉਹ ਤੇ ਸ਼ਹੀਦ ਹੋਇਆ। ਅਸੀਂ ਪ੍ਰਚਾਰ ਕਰਨ ਵਾਸਤੇ ਇੱਕ ਕੌਮ ਦੇ ਕੰਮ ਵਾਸਤੇ ਜਾ ਰਹੇ ਸੀ, ਔਰ ਸਿੱਧਾ ਹੀ ਆ ਕੇ ਹਮਲਾ ਕਰ ਦੇਣਾ, ਹਮਲਾਵਰ ਇੱਦਾਂ ਆਉਂਦੇ ਰਹੇ ਨੇ ਹਥਿਆਰ ਤੇ ਹਮਲਾ ਕਰਨ ਵਾਸਤੇ। ਸਾਡੇ ਕੋਲ ਕੋਈ ਬਹੁਤੇ ਹਥਿਆਰ ਨਹੀਂ ਹੁੰਦੇ, ਮੈਨੂੰ ਕਈ ਵਾਰੀ ਕਹਿੰਦੇ ਰਹਿੰਦੇ ਆ ਕਿ ਸਕਿਉਰਿਟੀ ਵਾਲੇ ਰੱਖੋ, 5-7 ਬੰਦੇ ਰੱਖ ਲਓ, ਰਾਈਫਲਾਂ ਨਾਲ ਰੱਖਿਆ ਕਰੋ। ਮੈਂ ਇਹਨਾਂ ਨੂੰ ਕਹਿੰਦਾ ਹੁੰਦਾ, ਨਹੀਂ ਯਾਰ, ਜੇ ਹੈ ਵੀ ਨੇ ਉੱਥੇ ਰੱਖ ਦਿਓ, ਪਰਮੇਸ਼ਰ ਦੁਆਰ ਚੰਗਾ ਨਹੀਂ ਲੱਗਦਾ, ਆਪਾਂ ਰਾਈਫਲਾਂ ਦਾ ਦਿਖਾਵਾ ਨਾ ਕਰੋ, ਸੰਗਤ ਵਿੱਚ ਜਾਣਾ ਹੁੰਦਾ ਹੈ। ਅਗਲਾ ਕਹਿੰਦਾ ਆਪ ਹੀ ਮੌਤ ਤੋਂ ਡਰਦੇ ਫਿਰਦੇ, ਸਾਨੂੰ ਕੀ ਸਿੱਖਿਆ ਦੇਣਗੇ। ਮੈਂ ਕਦੇ ਵੀ ਇਸ ਗੱਲ ਦੇ ਹੱਕ 'ਚ ਨਹੀਂ ਸੀ ਕਿ ਮੇਰੇ ਆਲੇ ਦੁਆਲੇ ਸਕਿਉਰਿਟੀ ਆਵੇ। ਅੱਜ ਵੀ ਮੈਨੂੰ ਅੱਗੇ ਪਿੱਛੇ ਗੱਡੀਆਂ ਲਾ ਕੇ ਪ੍ਰਸ਼ਾਸਨ ਨੂੰ ਹੁੰਦਾ ਹੀ ਹੈ, ਚਲੋ ਇਹਨਾਂ ਨੂੰ ਵੀ ਦੁਬਾਰਾ ਹਮਲਾ ਕੋਈ ਨਾ ਹੋ ਜਾਏ, ਤੇ ਮੈਨੂੰ ਲੈ ਕੇ ਆਏ ਆ, ਤੇ ਮੈਂ ਸ਼ਰਮ ਨਾਲ ਜਿੱਥੇ ਕਿਤੇ ਵੀ ਸੰਗਤ ਦਿਸਦੀ ਸੀ ਲੋਕ, ਮੈਂ ਮੂੰਹ ਲੁਕੋ ਲੈਂਦਾ ਸੀ ਆਪਣਾ। ਮੈਨੂੰ ਇੰਨੀ ਸ਼ਰਮ ਆਉਂਦੀ ਹੈ ਕਿ ਅੱਗੇ ਪਿੱਛੇ ਗੱਡੀਆਂ ਲਾ ਕੇ, ਵੀ ਗੁਰੂ ਦੇ ਸਿੱਖਾਂ ਸੀ, ਤੇ ਅੱਜ ਸ਼ਰਮ ਆ ਰਹੀ ਕਿ ਅੱਜ ਸਿੱਧਾ ਨਿਕਲਿਆ ਨਹੀਂ ਜਾ ਰਿਹਾ, ਸ਼ਰਿਆਂ ਐਡਾ ਵੱਡਾ ਧੱਕਾ ਅੱਜ ਇੱਥੇ ਪ੍ਰਚਾਰਕਾਂ ਨਾਲ ਹੋ ਰਿਹਾ, ਕਿਹੋ ਜਿਹਾ ਇਹ ਸਿਸਟਮ ਚੱਲ ਰਿਹਾ, ਕਿਹੋ ਜਿਹਾ ਰਾਜ ਚੱਲ ਰਿਹਾ। ਸੋ ਸਾਰੇ ਹੀ ਸਵਾਲ ਦੇ ਘੇਰੇ ਵਿੱਚ ਆਉਣਗੇ, ਸਾਰੇ ਹੀ ਸ਼ੱਕ ਦੇ ਘੇਰੇ ਵਿੱਚ ਆਉਣਗੇ ਜੇ ਅਸਲੀ ਦੋਸ਼ੀ ਨਾ ਫੜੇ ਗਏ। ਸੋ ਇਹ ਕਹਿ ਰਹੇ ਹੈ ਕਿ ਸ਼ਾਮ ਤੱਕ ਅਸੀਂ ਰਿਪੋਰਟ ਦੇ ਦਿਆਂਗੇ, ਅਸੀਂ ਸ਼ਾਮ ਛੱਡ ਕੇ ਤੁਹਾਨੂੰ 24 ਘੰਟੇ ਦਾ ਟਾਈਮ ਦਿੰਦੇ ਹਾਂ, ਕੱਲ ਸ਼ਾਮ ਤੱਕ ਸਾਨੂੰ ਦੱਸੋ ਵੀ ਕੌਣ ਦੋਸ਼ੀ ਸੀ, ਬੈਕ ਦੇ ਕੌਣ ਬੰਦੇ ਆ, ਕਿਹਨਾਂ ਨੇ ਇਹ ਸਾਰਾ ਕੁਝ ਕਰਾਇਆ, ਉਹ ਸਾਡੇ ਸਾਹਮਣੇ ਆਉਣੇ ਚਾਹੀਦੇ ਆ। ਤੇ ਜੇ ਐਸਾ ਨਾ ਹੋਇਆ ਤੇ ਸਾਡੀ ਸੰਸਥਾ ਵੱਲੋਂ ਬਹੁਤ ਵੱਡਾ ਜੋ ਕਿ ਇਹਦੇ ਵਾਸਤੇ ਸੰਘਰਸ਼ ਛੇੜਿਆ ਜਾਏਗਾ। ਸਾਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਬਾਬਾ ਭੁਪਿੰਦਰ ਸਿੰਘ ਦਾ ਕਾਤਲ ਕੌਣ ਆ, ਕੌਣ ਬੰਦੇ ਆ ਜਿਨ੍ਹਾਂ ਨੇ ਉਹਨਾਂ ਉੱਤੇ ਗੋਲੀਆਂ ਚਲਾਈਆਂ। ਸੋ ਇਹ ਮੇਰੀ ਸੰਗਤ ਨੂੰ ਬੇਨਤੀ ਵੀ ਸ਼ਾਂਤੀ ਜ਼ਰੂਰ ਰੱਖਿਓ। ਪਰਮੇਸ਼ਵਰ ਦੁਆਰ ਜਾਣ ਵਾਲਾ ਬੰਦਾ ਹੁੱਲੜਬਾਜ ਨਹੀਂ ਹੋ ਸਕਦਾ, ਮੈਨੂੰ ਭਰੋਸਾ ਹੈ ਜਿਹੜੇ ਮੈਨੂੰ ਸੁਣਦੇ ਨੇ ਉਹ ਹੁੱਲੜਬਾਜ ਨਹੀਂ ਨੇ, ਉਹ ਗੁਰਬਾਣੀ ਸਮਝਦੇ ਆ, ਉਹ ਪਿਆਰ ਕਰਦੇ ਆ। ਸੋ ਮੇਰੀ ਗੱਲ ਨੂੰ ਸਮਝਿਓ ਵੀ ਆਪਾਂ ਇਹ ਨਾ ਹੋਵੇ ਵੀ ਹੁਣ ਕਰੇ ਕੋਈ ਹੋਰ ਤੇ ਨੁਕਸਾਨ ਆਪਣਾ ਵੀ ਇਹਨਾਂ ਨੇ ਕਰਾਇਆ ਕੁਛ, ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਉਹਦੀ ਸਾਡੀ ਸੰਸਥਾ ਜ਼ਿੰਮੇਵਾਰ ਨਹੀਂ ਹੋਏਗੀ। ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਕਿਤੇ ਹੁੱਲੜਬਾਜ਼ੀ ਨਾ ਕਰੇ, ਦੁੱਖ ਸਾਰਿਆਂ ਨੂੰ ਹੀ ਹੈ, ਪਰ ਤਰੀਕੇ ਨਾਲ ਚੱਲਣਾ, ਕਾਨੂੰਨੀ ਤਰੀਕੇ ਨਾਲ ਚੱਲਣਾ ਬੜਾ ਜ਼ਰੂਰੀ ਹੁੰਦਾ। ਹੁੱਲੜਬਾਜ਼ ਬੰਦਾ ਕਿਤੇ ਹੁੱਲੜਬਾਜ਼ੀ ਕਰਕੇ ਨਿਕਲ ਜਾਂਦਾ, ਮੁੜ ਕੇ ਭਰਨੀ ਸਾਨੂੰ ਪੈਣੀ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਮੀਡੀਏ ਵਿੱਚ ਹਰ ਇੱਕ ਗੱਲ ਮੇਰੀ ਜਾ ਰਹੀ ਹੈ ਕਿ ਇਹ ਕਿਸੇ ਤਰ੍ਹਾਂ ਦੀ ਵੀ ਕੋਈ ਅਮਨ ਸ਼ਾਂਤੀ ਭੰਗ ਨਾ ਕੀਤੀ ਜਾਵੇ। ਜਿੰਨਾ ਚਿਰ ਸਾਨੂੰ ਪ੍ਰੋਪਰ ਪਤਾ ਨਹੀਂ ਲੱਗਦਾ ਕੌਣ ਉਹ ਬੰਦੇ ਸੀ, ਉਹਨਾਂ ਚਿਰ ਅਸੀਂ ਕਿਸੇ ਦਾ ਨਾਂ ਨਹੀਂ ਲੈ ਸਕਦੇ। ਸੋ ਹੁਣ ਥੋੜ੍ਹੇ ਚਿਰ ਤੱਕ ਅਰਦਾਸ ਕਰਕੇ ਉਹਨਾਂ ਦੇ ਪੰਜ ਭੂਤਕ ਸਰੀਰ ਦਾ ਅੰਤਮ ਸੰਸਕਾਰ ਕਰਨਾ। ਜਿਵੇਂ ਮੈਂ ਵੈਸੇ ਚਾਹੁੰਦਾ ਸੀ ਕਿ ਅਸੀਂ ਇਹਨਾਂ ਦਾ ਪਰਮੇਸ਼ਰ ਦੁਆਰ ਸੰਸਕਾਰ ਕਰੀਏ, ਪਰ ਇੱਥੇ ਦੇ ਉਹ ਜੰਮਪਲ ਨੇ ਇੱਥੇ ਪਲੇ ਆ, ਇਸ ਕਰਕੇ ਸੋਚਿਆ ਇਹ ਗਿਆ ਸਾਰੇ ਪਰਿਵਾਰ ਵੱਲੋਂ, ਰਿਸ਼ਤੇਦਾਰਾਂ ਵੱਲੋਂ, ਵੀ ਉਹਨਾਂ ਦਾ ਅੰਤਮ ਸੰਸਕਾਰ ਇੱਥੇ ਕੀਤਾ ਜਾਵੇ, ਇੱਥੇ ਹੋ ਰਹੇ ਆ, ਇਸ ਕਰਕੇ ਉਹਨਾਂ ਦਾ ਅੰਤਮ ਸੰਸਕਾਰ ਇੱਥੇ ਕੀਤਾ ਜਾਏਗਾ। ਮੇਰੇ ਵੀਰ ਨੇ ਮੇਰੇ ਵਾਸਤੇ ਜੀ ਜਿਵੇਂ ਉਹ ਕਹਿੰਦੇ ਨਾ ਕਿ ਮੈਂ ਛਾਤੀ ਦਾ ਲਾਂ ਤੁਹਾਡੇ ਅੱਗੇ ਅੱਗੇ ਹੋ ਕੇ ਮੈਂ ਲੜਾਂਗਾ। ਕਈ ਵਾਰੀ ਗੱਲਾਂ ਮੈਂ ਵੀ ਸੁਣੀਆਂ ਨੇ ਮੇਰੀ ਜ਼ਿੰਦਗੀ 'ਚ, ਮੈਨੂੰ ਬਹੁਤ ਬੰਦੇ ਮਿਲੇ ਆ, ਬਾਬਾ ਜੀ ਤੁਹਾਡੇ ਵਾਸਤੇ ਅੱਗੇ ਹੋ ਕੇ ਖੜਾਂਗੇ, ਤੁਹਾਡੇ ਲਈ ਮਰਾਂਗੇ, ਇਹ ਗੱਲਾਂ ਕਹੀਆਂ ਬਹੁਤ ਨੇ ਆ। ਪਰ ਭੁਪਿੰਦਰ ਸਿੰਘ ਉਹ ਪਏ ਆ ਜਿਹਨਾਂ ਨੇ ਕਮਾਈ ਹੈ, ਇਹ ਸੱਚਮੁੱਚ ਕਰਕੇ ਵਿਖਾਇਆ ਕਿ ਮੇਰੀ ਥਾਂ ਦੇ ਉੱਤੇ ਜਿਹੜੀ ਗੋਲੀ ਮੇਰੇ ਸਿਰ 'ਚ ਅੱਜ ਲੱਗਣੀ ਸੀ ਉਹ ਗੋਲੀ ਉਹਨੇ ਖਾਧੀ ਹੈ। ਸੋ ਉਹ ਇੱਕ ਦਸਤਾਰ ਮੇਰੇ ਵਰਗੀ ਬੰਨੀ ਹੋਈ ਸੀ, ਪਤਾ ਨੀ ਕੀ ਖੇਡ ਬਣੀ ਹੈ। ਗੱਲਾਂ ਕਰਦੇ ਸੀ ਇਹਨਾਂ ਨੇ ਦਸਤਾਰਾਂ ਬਦਲ ਲਈਆਂ ਜੀ, ਦਸਤਾਰਾਂ ਬਦਲ ਲਈਆਂ, ਦਸਤਾਰਾਂ ਇੱਥੋਂ ਤੱਕ ਗਿਰਿਆ ਨਹੀਂ ਜਾ ਸਕਦਾ ਕਿ ਅਸੀਂ ਉਹਨਾਂ ਦਸਤਾਰਾਂ ਨੂੰ ਗੋਲੀਆਂ ਹੀ ਮਾਰ ਦਈਏ ਵੀ ਇਹ ਦਸਤਾਰ ਤਿੱਖੀ ਕਿਉਂ ਆ, ਇਹ ਦਸਤਾਰ ਏਦਾਂ ਦੀ ਕਿਉਂ ਆ, ਇਹ ਇੱਥੋਂ ਤੱਕ ਗਿਰਨਾ ਨਹੀਂ ਚਾਹੀਦਾ। ਸੋ ਗੁਰੂ ਸਾਹਿਬ ਮੇਹਰ ਰੱਖਣ, ਸਾਰੀ ਸੰਗਤ ਜਿਹਨਾਂ ਜਿਹਨਾਂ ਨੇ ਇਸ ਮੌਕੇ ਤੇ ਹਾਜ਼ਰੀ ਭਰੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਬਿਲਕੁਲ ਸ਼ਾਂਤੀ ਰੱਖਿਓ, ਜਦੋਂ ਆਪਾਂ ਉਹਨਾਂ ਦਾ ਸੰਸਕਾਰ ਕਰਨਾ ਕੋਈ ਰੌਲਾ ਨਹੀਂ, ਸਿਰਫ ਵਾਹਿਗੁਰੂ ਦਾ ਜਾਪ ਕਰਿਓ ਆਰਾਮ ਨਾਲ ਸ਼ਾਂਤੀ ਨਾਲ। ਇਹ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਹੋਣੀ ਚਾਹੀਦੀ। ਤੁਸੀਂ ਸਾਰੇ ਪਿਆਰ ਕਰਨ ਵਾਲੇ ਹੋ, ਸਾਡੀ ਗੱਲ ਮੰਨਣ ਵਾਲੇ ਹੋ। ਸੋ ਇੱਥੋਂ ਦੀ ਕਮੇਟੀ ਵੱਲੋਂ ਵੀ, ਬਾਬਾ ਭਗਤ ਸਿੰਘ ਹੋਣਾ ਵੱਲੋਂ ਵੀ, ਤੁਹਾਨੂੰ ਸਾਰਿਆਂ ਵੱਲੋਂ ਸਾਡੇ ਵੱਲੋਂ ਬੇਨਤੀ ਹੈ ਵੀ ਬਹੁਤ ਧਿਆਨ ਰੱਖਿਓ, ਕਿਸੇ ਤਰ੍ਹਾਂ ਦੀ ਵੀ ਕੋਈ ਹੁੱਲੜਬਾਜ਼ੀ ਨਾ ਹੋਵੇ। ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਇਸ ਮੌਕੇ ਉੱਤੇ ਹਾਜ਼ਰੀ, ਸਾਡਾ ਫਰਜ਼ ਬਣਦਾ ਹੈ ਅੱਜ ਹਰ ਪ੍ਰਚਾਰਕ ਨੂੰ ਚਾਹੀਦਾ, ਹਰ ਪ੍ਰਚਾਰਕ ਨੂੰ ਚਾਹੀਦਾ ਕਿ ਅੱਜ ਇੱਦਾਂ ਸਾਡੇ ਨਾਲ ਮੋਢੇ ਨਾਲ ਮੋਢਾ ਲੋਕ ਜੋੜ ਕੇ ਤੁਰੇ, ਜਿਹੜੀ ਅੱਜ ਸਾਡੇ ਤੇ ਹੋਈ ਆ ਕੱਲ੍ਹ ਤੁਹਾਡੇ ਤੇ ਵੀ ਹੋ ਸਕੇ। ਕੋਈ ਪ੍ਰਚਾਰਕ ਅੱਜ ਸੇਫ ਨਹੀਂ, ਜੇ ਮੈਂ ਸੇਫ ਨਹੀਂ ਤੇ ਇੱਥੇ ਕੋਈ ਸੇਫ ਨਹੀਂ। ਮੇਰਾ ਮੰਨਣਾ ਇਹ ਆ ਜੇ ਚਾਰ ਗੱਡੀਆਂ ਜਾਂਦੀਆਂ ਅੱਜ ਮੇਰੇ ਤੇ ਹਮਲਾ ਹੋ ਸਕਦਾ, ਇੰਨੀ ਸੰਗਤ ਦਿਨ ਰਾਤ ਲੱਖਾਂ ਸੰਗਤਾਂ ਸੁਣ ਗਈਆਂ ਤੁਹਾਡੇ ਸਾਹਮਣੇ, ਤਿੰਨ ਚਾਰ ਏਕੜ ਵਿੱਚ ਇਸੇ ਵਾਲ 'ਚ ਪੰਡਾਲ ਲੱਗੇ ਜਿੱਥੇ ਜਾ ਕੇ ਆਪਾਂ ਹਾਜ਼ਰੀ ਭਰਨੀ ਸੀ, ਵੱਡੇ ਵੱਡੇ ਰੋਜ਼ ਇਕੱਠ ਹੁੰਦੇ, ਜੇ ਮੇਰੇ ਤੇ ਹਮਲਾ ਹੋ ਸਕਦਾ ਇਹ ਕਿਸੇ ਵੀਰ ਤੇ ਵੀ ਹਮਲਾ ਹੋ ਸਕਦਾ। ਸੋ ਇਹ ਸਾਰੀ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਮੈਂ, ਪ੍ਰਚਾਰਕਾਂ ਲਈ ਜ਼ਿੰਮੇਵਾਰੀ ਤੁਸੀਂ ਲਓ, ਜਿਹੜੇ ਜੇ ਕੋਈ ਪ੍ਰਚਾਰਕ ਗਲਤ ਗੱਲ ਕਰਦੇ ਤੁਸੀਂ ਕਹਿ ਸਕਦੇ ਵੀ ਆਹ ਗੱਲ ਤੁਸੀਂ ਗਲਤ ਕੀਤੀ ਹੈ, ਪਰ ਜੇ ਪ੍ਰਚਾਰਕ ਸਹੀ ਗੁਰਮਤ ਦੇ ਦਾਇਰੇ 'ਚ ਰਹਿ ਕੇ ਗੁਰਮਤ ਦਾ ਪ੍ਰਚਾਰ ਕਰਦੇ ਆ ਤੇ ਉਹਨਾਂ ਨੂੰ ਕਰਨ ਦੇਣਾ ਚਾਹੀਦਾ। ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ, ਆਰਾਮ ਨਾਲ ਹੁਣ ਬੈਠੇ ਰਹੋ ਭਾਈ, ਆਨੰਦ ਸਾਹਿਬ ਤੋਂ ਬਾਅਦ ਫਿਰ ਅਰਦਾਸ ਹੋਏਗੀ, ਫਿਰ ਉਹਨਾਂ ਦਾ ਪੰਜ ਭੂਤਕ ਸਰੀਰ ਜਿਹੜਾ ਜਿੱਥੇ ਅੰਤਮ ਸੰਸਕਾਰ ਹੋਣਾ ਉੱਥੇ ਲਿਜਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ।